ਮੈਂ ਜਿੱਥੇ ਖੜੀ ਸਾਂ ਬੈਠ ਗਈ। ਇਹ ਗਾਉਣਾ ਵੀ ਬੰਦ ਹੋ ਗਿਆ ਪਰ ਮੈਂ ਹਿੱਲ ਨਾ ਸਕੀ। ਤਦੇ ਹਿੱਲੀ ਜਾਂ ਦੋਵੇਂ ਮਨੁੱਖ ਜੋ ਡਾਢੇ ਠੰਡੇ ਤੇ ਸੁਖੀ ਲੱਗਦੇ ਸਨ ਆਏ ਤੇ ਪੁੱਛਣ ਲੱਗੇ, ਕਾਕੀ ਤੂੰ ਕਿਸੇ ਰਿਖੀ ਦੀ ਦੇਵੀ ਹੈ ਔਰ ਇਸ ਬਨ ਵਿੱਚ ਤਪ ਕਰਦੀ ਹੈ? ਮੈਂ ਕਿਹਾ, ਜੀ ਨਹੀਂ, ਮੈਂ ਤਾਂ ਸਾਧਣੀ ਨਹੀਂ ਹਾਂ। ਭਲਾ ਕੋਈ ਸੰਤ ਇੱਥੇ ਆਏ ਹਨ? ਮੈਂ ਕਿਹਾ, ਜੀ ਨਹੀਂ। ਭਲਾ ਕੀ ਇਹ ਉਹ ਬਨ ਹੈ ਜਿੱਥੇ 5-6 ਬਰਸ ਹੋਏ ਤਾਂ ਇੱਕ ਪਰਦੇਸੀ ਨੂੰ ਰਾਜ ਕੰਨਿਆ ਭਲੇਵੇਂ ਸਿਰ ਮਾਰ ਬੈਠੀ ਸੀ? ਮੈਂ ਕੰਬੀ, ਨੈਣ ਭਰ ਆਏ, ਸਿਰ ਨੀਵਾਂ ਕਰਕੇ ਉਛਲਦੇ ਕਲੇਜੇ ਮੈਂ ਕਿਹਾ, ਜੀ ਹਾਂ, ਪਰ ਤੁਸੀਂ ਹੁਕਮ ਕਰੋ, ਕੀ ਚਾਹੀਦਾ ਹੈ? ਹੋਰ ਲੋੜ ਨਹੀਂ, ਕਹਿ ਕੇ ਉਹ ਤੁਰ ਗਏ। ਮੈਂ ਮੱਠ ਵਿੱਚ ਜਾ ਕੇ ਬੈਠ ਗਈ। ਪਿਛਲੀ ਯਾਦ ਨੇ ਅੱਜ ਬੜਾ ਰੁਆਇਆ। ਇਹ ਵੀ ਸਮਝ ਨਾ ਪਵੇ ਕਿ ਇਹ ਤ੍ਰੈ ਆਦਮੀ ਕੀ ਪੁੱਛਦੇ ਸਨ, ਕੌਣ ਸਨ ਔਰ ਕੀ ਟੋਲਦੇ ਸਨ। ਰਾਤ ਬਹੁਤ ਲੰਘ ਗਈ, ਮੈਨੂੰ ਸੁੱਧ ਨਹੀਂ ਰਹੀ ਕਿਤੋਂ ਇਹ ਆਵਾਜ਼ ਆ ਰਹੀ ਸੀ, ਆਵੂ ਸੱਜਣਾ ਆਉਂ ਦੇਖਾਂ ਦਰਸ਼ਨ ਤੇਰਾ ਰਾਮ। ਘਰ ਆਪ ਨੜੈ ਖੜੀ ਤੱਕਾਂ, ਮੈਂ ਮਨ ਚਾਹੋ ਕਨੇਰਾ ਰਾਮ। ਮੈਂ ਅੱਜ ਘਰ ਜਾਣਾ ਵੀ ਭੁੱਲ ਗਈ ਸਾਂ। ਬਾਪੂ ਜੀ ਨੂੰ ਫਿਕਰ ਪੈ ਗਿਆ, ਡੋਲੀ ਗੋਲੀਆਂ ਤੇ ਅਸਵਾਰੀ ਮਸਾਲਾ ਨਾਲ ਲੈ ਕੇ ਮੈਨੂੰ ਢੂੰਡਦੇ ਘਰ ਲੈ ਜਾਣ ਵਾਸਤੇ ਆਏ। ਮੇਰੇ ਤੋਂ ਬਿਨਾਂ ਜਾਣੇ ਕੁਛ ਮਨੁੱਖ, ਪਿਤਾ ਜੀ ਦੇ ਹੁਕਮ ਵਿੱਚ ਮੈਂ ਇੱਥੋਂ ਦੂਰ ਦੂਰ ਰਹਿ ਕੇ ਮੇਰੀ ਰੱਖਿਆ ਕਰਿਆ ਕਰਦੇ ਸਨ। ਉਹ ਮੈਨੂੰ ਬਣ ਵਿੱਚ ਇਕੱਲਿਆਂ ਛੱਡ ਕੇ ਡੇਰੇ ਨਹੀਂ ਸਨ ਗਏ। ਰਾਤ ਪੈ ਜਾਣ ਕਰਕੇ ਨੇੜੇ ਨੇੜੇ ਲੁੱਕ ਕੇ ਰਾਖੀ ਕਰ ਰਹੇ ਸਨ। ਮੈਂ ਹੁਣ ਘਰ ਗਈ ਤੇ ਤਾਂਗਾ ਨੇ ਹੋਰ ਤਿੱਖਾ ਰੰਗ ਫੜ ਲਿਆ। ਨਵੇਂ ਮਿਲੇ ਲੋਕਾਂ ਦਾ ਹਾਲ ਮੈਂ ਮਾਤਾ ਪਿਤਾ ਨੂੰ ਦੱਸਿਆ। ਅਸੀਂ ਸਾਰੇ ਸੋਚਾਂ ਤੇ ਤਾਂਗਾਂ ਵਿੱਚ ਸਾਂ। ਰਾਤ ਅਸੀਂ ਤ੍ਰੈ ਜਣੇ ਇਹ ਤੁਕਾਂ ਪਿਆਰ ਨਾਲ ਪੜ੍ਹਦੇ ਰਹੇ। ਤੜਕਸਾਰ ਮੈਂ ਮੱਠ ਨੂੰ ਆਈ। ਮੇਰੀ ਅੰਮੀ ਵੀ ਤੇ ਬਾਪੂ ਜੀ ਵੀ ਨਾਲ ਆਏ, ਜੋ ਬਣ ਵਿੱਚ ਨਵੇਂ ਮਨੁੱਖਾਂ ਦੇ ਮਨੋਹਰ ਗਾਉਣ ਸੁਣ। ਅੱਗੇ ਮੇਰੇ ਮੱਠ ਤੋਂ ਜਰਾ ਕੁ ਪਰੇ ਵਾਰ 4 ਮਨੁੱਖ ਖੜੇ ਉੱਤਰ ਵੱਲ ਤੱਕ ਰਹੇ ਸਨ ਔਰ ਇਹ ਗਾਉ ਰਹੇ ਸਨ, ਹਮ ਘਰ ਸਾਜਣ ਆਏ, ਸੱਚ ਮੇਲ ਮਿਲਾਏ, ਸਹਿਜ ਮਿਲਾਏ ਹਰ ਮਨ ਪਾਏ, ਪੰਚ ਮਿਲੇ ਸੁਖ ਪਾਇਆ, ਸਾਈ ਵਸਤ ਪ੍ਰਾਪਤ ਹੋਈ, ਜਿਸ ਸੇਤੀ ਮਨ ਲਾਇਆ, ਅਨ ਦਿਨ ਮੇਲ ਪਇਆ ਮਨ ਮਾਨਿਆ, ਘਰ ਮੰਦਰ ਸੁਹਾਏ, ਪੰਚ ਸ਼ਬਦ ਧੁਨ ਅਨਹਦ ਵਾਜੇ, ਹਮ ਘਰ ਸਾਜਣ ਆਏ। ਅਸੀਂ ਪੱਥਰ ਦੀਆਂ ਮੂਰਤਾਂ ਵਾਂਗੂ ਖੜੇ ਤੇ ਖੜੇ ਰਹਿ ਗਏ, ਜਾਂ ਅੱਖਾਂ ਖੋਲੀਆਂ ਤਾਂ ਇਹ ਚਾਰੇ ਮੂਰਤਾਂ ਗਾਇਬ ਸਨ। ਅਸੀਂ ਮੱਠ ਦੇ ਬਾਹਰ ਥੜੇ ਤੇ ਆ ਬੈਠੇ। ਪਲਕੂ ਮਗਰੋਂ ਮੇਰੇ ਕਲੇਜੇ ਨੂੰ ਅੱਤ ਧੂ ਪਈ, ਇਉਂ ਕਿ ਜਿਵੇਂ ਮੁੱਠ ਭਰ ਕੇ ਕੋਈ ਕੱਢ ਲਿਜਾਂਦਾ ਹੈ। ਸਰੀਰ ਝੂਠਾ ਹੋ ਗਿਆ, ਉਪਰਾ ਹੋ ਗਿਆ। ਮੈਂ ਸਰੀਰ ਨਹੀਂ ਇਸ ਵੇਲੇ ਮੈਨੂੰ ਦਿਸਿਆ, ਪਰ ਤੱਖ ਹੋ ਗਿਆ ਕਿ ਮੈਂ ਸਰੀਰ ਨਹੀਂ ਹਾਂ। ਮੇਰੇ ਅੰਦਰੋਂ ਬੇਵਸੇ ਨਿਕਲ ਗਿਆ, ਅੰਮੀ ਪਿਆਰੇ ਦਾ ਪਿਆਰਾ ਆ ਗਿਆ। ਤਾਂ ਫੇਰ ਮੇਰੇ ਨੇਤਰ ਬੰਦ ਹੋ ਗਏ, ਹੋਸ਼ ਨਹੀਂ ਰਹੀ, ਪਤਾ ਨਹੀਂ ਕੀ ਵਰਤਿਆ। ਮਾਂ ਪਿਓ ਨੂੰ ਮੈਂ ਤ੍ਰਪਕ ਕੇ ਡਿੱਠਾ ਹੈ, ਫੇਰ ਪਤਾ ਨਹੀਂ ਕੀ ਹੋਇਆ। ਜਾਂ ਮੇਰੀ ਅੱਖ ਖੁੱਲ੍ਹੀ ਤਾਂ ਮੇਰਾ ਸਿਰ ਕਿਸੇ ਡਾਢੇ ਹੀ ਪਿਆਰੇ ਚਰਨਾਂ 'ਤੇ ਪਿਆ ਸੀ। ਮੇਰੇ ਨੈਣ ਉਹਨਾਂ 'ਤੇ ਹੰਝੂ ਕੇਰ ਰਹੇ ਸਨ। ਮੇਰੇ ਸਿਰ 'ਤੇ ਕੋਈ ਹੱਥ ਫੇਰ ਰਿਹਾ ਸੀ ਜੋ ਅੱਤ ਸੁੱਖ ਦੇ ਰਿਹਾ ਸੀ। ਮੇਰਾ ਜੀ ਇੰਨਾ ਸੁਖੀ ਸੀ ਕਿ ਸਿਰ ਨਹੀਂ ਚੁੱਕ ਸਕਦੀ ਸਾਂ। ਇਸ ਡੂੰਘੇ ਪਿਆਰ ਵਾਲੇ ਹੱਥ ਨੇ ਮੇਰਾ ਸਿਰ ਚੁੱਕਿਆ। ਜਾਂ ਮੈਂ ਨਜ਼ਰ ਭਰ ਕੇ ਮੁਖੜੇ ਵੱਲ ਤੱਕਿਆ ਤਾਂ ਉਹ ਇੱਕ ਲਿਸ਼ਕਾਰਾ ਵੱਜਾ ਕਿ ਬਿਜਲੀ ਵਾਲੀ ਚਕਾ ਚੂੰਦ ਹੋ ਗਈ। ਮੇਰਾ ਸਿਰ ਫੇਰ ਟਹਿ ਪਿਆ ਤੇ ਚੀਕ ਵਾਂਗੂ ਦੁਹਾਈ ਨਿਕਲ ਗਈ, ਪਿਆਰੇ ਦਾ ਪਿਆਰਾ। ਉਸ ਸੁੱਖ ਆਨੰਦ ਵਾਲੇ ਹੱਥਾਂ ਨੇ ਮੈਨੂੰ ਫੇਰ ਚੁੱਕਿਆ, ਮੈਨੂੰ ਬਿਠਾਇਆ। ਮੈਂ ਫੇਰ ਚਿਹਰੇ ਵੱਲ ਨਹੀਂ ਤੱਕ ਸਕੀ। ਅੰਮੀ ਨੇ ਕਿਹਾ, ਕਾਕੀ ਪਿਆਰੇ ਦੇ ਪਿਆਰੇ ਜੀ ਆ ਗਏ ਹਨ, ਤੱਕ। ਮੈਂ ਕੀ ਤੱਕਾਂ, ਕੌਣ ਆ ਗਏ? ਪਿਆਰੇ ਦੇ ਪਿਆਰੇ ਆਏ ਕਿ ਮੇਰੇ ਪ੍ਰਾਣ ਆ ਗਏ, ਜਿੰਦ ਆ ਗਈ, ਆਤਮਾ ਆ ਗਿਆ। ਪਹਿਲਾ ਖਿਆਲ ਉਹਨਾਂ ਪਵਿੱਤਰ ਤੇ ਪ੍ਰੇਮ ਭਰੇ ਹੱਥਾਂ ਵਿੱਚ ਮੈਨੂੰ ਇਹ ਫੁਰਿਆ ਕਿ ਇਹ ਪਿਆਰੇ ਦਾ ਪਿਆਰਾ ਪਿਆਰਾ ਹੈ ਕਿ ਪਿਆਰ ਆਪ ਹੈ। ਮੇਰੇ ਨੈਣਾਂ ਵਿੱਚ ਫੇਰ ਜਲ ਪਾਰ ਆਇਆ, ਸਿਰ ਫਿਰ ਚਰਨਾਂ ਤੇ ਟਹਿ ਪਿਆ, ਪਰ ਉਹ ਮੈਨੂੰ ਸਿਰ ਤੋਂ ਹੱਥ ਫੇਰ ਫੇਰ ਕੇ ਪਿਆਰ ਕਰਦੇ ਸੀ। ਮੈਂ ਕਿਹਾ, ਇਹ ਸੱਚਮੁੱਚ ਮੇਰੇ ਪਿਆਰੇ ਨੂੰ ਪਿਆਰ ਕਰਦੇ ਸਨ ਜੋ ਉਸ ਪਿੱਛੇ ਮੇਰੇ ਨਾਲ ਏਡਾ ਸੋਹਣਾ ਪਿਆਰ ਕਰਦੇ ਹਨ। ਮੈਂ ਉਸ ਵੇਲੇ ਕੀ ਕਰਾਂ, ਕੁਛ ਨਾ ਔੜੇ, ਸਰੀਰ ਕੱਟਾਂ, ਟੋਟੇ ਟੋਟੇ ਕਰਾਂ ਤੇ ਵਾਰ ਕੇ ਅੱਗ ਵਿੱਚ ਸਿੱਟੀ ਜਾਵਾਂ, ਮਨ ਤਨ ਸਦਕੇ ਕਰਾਂ, ਜੋ ਹੋਵੇ ਸੋ ਲੁਟਾ ਦਿਆਂ। ਮੈਂ ਤਨ ਹੋ ਗਈ, ਮੈਂ ਜੋ ਪਾਪਣ ਤੇ ਖੂਨ ਕਰਨ ਵਾਲੀ ਸਾਂ, ਮੈਂ ਪਿਆਰੀ ਜਾ ਰਹੀ ਸਾਂ। ਜਿਨ੍ਹਾਂ ਦੇ ਪਿਆਰੇ ਨੂੰ ਮੈਂ ਤੀਰ ਨਾਲ ਮਾਰਿਆ, ਉਹ ਆ ਕੇ ਮੈਨੂੰ ਪਿਆਰ ਕਰ ਰਹੇ ਹਨ। ਅਚਰਜ ਸੀ ਕਿ ਅਤ ਅਚਰਜ। ਮੈਂ ਰੋ ਕੇ ਆਖਿਆ, ਹੇ ਮੇਰੇ ਪਿਆਰੇ ਦੇ ਪਿਆਰੇ, ਪਰ ਸੰਗ ਰੁਕ ਗਿਆ ਔਰ ਢੇਰ ਚਿਰ ਮੈਂ ਰੋਂਦੀ ਰਹੀ। ਫਿਰ ਹੰਬਲਾ ਮਾਰ ਕੇ ਮੈਂ ਬੋਲੀ, ਪਰ ਸੰਗ ਫਿਰ ਰੁਕ ਗਿਆ। ਇਸ ਵੇਲੇ ਕੋਈ ਇਲਾਹੀ ਰਾਗ ਛਿੜ ਪਿਆ ਤੇ ਇਹ ਧੁਨ ਹੋਈ, ਆਵੋ ਮੀਤ ਪਿਆਰੇ ਮੰਗਲ ਗਾਵੋ ਨਾਰੇ, ਸੱਚ ਮੰਗਲ ਗਾਵੋ ਤਾਂ ਪ੍ਰਭ ਪਾਵੋ, ਸੋਹਿਲੜਾ ਜੁਗ ਚਾਰੇ ਆਪਣੇ ਘਰ ਆਇਆ ਥਾਨ ਸੁਹਾਇਆ, ਕਾਰਜ ਸ਼ਬਦ ਸਵਾਰੇ ਗਿਆਨ ਮਹਾਰਸ ਨੇਤਰੀ ਅੰਜਨ, ਤ੍ਰਿਪਵਨ ਰੂਪ ਦਿਖਾਇਆ ਸਖੀ ਮਿਲੋ ਰਸ ਮੰਗਲ ਗਾਵ, ਹਮ ਕਰ ਸਾਜਨ ਆਇਆ। ਜਾਂ ਇਹ ਧੁਨ ਬੰਦ ਹੋਈ ਤਾਂ ਅੰਮੀ ਨੇ ਟੁੰਬ ਕੇ ਮੈਨੂੰ ਆਖਿਆ, ਕਾਕੀ ਪਿਆਰੇ ਦੇ ਪਿਆਰੇ ਜੀ ਦੀ ਖਾਤਰ ਕਰੋ, ਦੂਰ ਤੋਂ ਆਏ ਹਨ, ਇਸ਼ਨਾਨ, ਜਲ, ਅੰਨ। ਇਹ ਸੁਣ ਕੇ ਮੇਰਾ ਕਲੇਜਾ ਫੇਰ ਕੰਬਿਆ। ਹਾਏ, ਮੈਂ ਸਦਾ ਭੁੱਲਦੀ ਹੀ ਰਹੀ, ਮੈਂ ਹੁਣ ਵੀ ਆਪਣੇ ਸਵਾਦ ਵਿੱਚ ਹੀ ਪਈ ਹਾਂ, ਪਿਆਰੇ ਜੀ ਦੇ ਸੁੱਖ ਵੱਲ ਧਿਆਨ ਨਹੀਂ ਦਿੱਤਾ। ਦਿਲ ਨੂੰ ਕਾਟ ਪੈ ਕੇ ਕਲੇਜਾ ਕੜਕ ਕਰਕੇ ਟੁੱਟਾ ਔਰ ਮੈਂ ਗਸ਼ ਖਾ ਕੇ ਧੜੰਮ ਕਰਕੇ ਡਿੱਗ ਪਈ। ਮੇਰੀ ਬੇਸ਼ੁੱਧੀ ਤੋਂ ਜਦ ਹੋਸ਼ ਆਈ ਤਾਂ ਇਹ ਆਵਾਜ਼ ਕਲੇਜਾ ਪਾੜ ਕੇ ਨਿਕਲੀ, ਹੇ ਪਾਪੀਆਂ ਨੂੰ ਪਿਆਰ ਕਰਨ ਵਾਲੇ, ਹੇ ਅਪਰਾਧੀਆਂ ਨੂੰ ਤਾਰਨ ਵਾਲੇ, ਹੇ ਖੂਨੀਆਂ ਨੂੰ ਪਿਆਰ ਨਾਲ ਸੱਚਾ ਕਰਨ ਵਾਲੇ, ਹੇ ਆਪਣੇ ਸੁੱਖ ਮੰਦਰਾਂ ਨੂੰ ਛੱਡ ਕੇ ਬਣਾ ਵਿੱਚ ਕੀੜੇ ਤੇ ਕਿਰਮਾਂ ਤੇ ਮਿਹਰ ਕਰਨ ਵਾਲੇ, ਹੇ ਸੁੱਧੇ ਪਿਆਰ ਤੇ ਦਇਆ ਦੇ ਰੂਹ, ਮੈਂ ਜਿਹੀ ਪਾਪਣ ਭੁਲੱਕੜ ਤੇ ਆਪਣੇ ਸੁੱਖਾਂ ਦੀ ਪਿਆਰੀ ਨੂੰ ਬਖਸ਼ ਲੈ, ਬਖਸ਼ ਲੈ, ਤੂੰ ਬਖਸ਼ਿੰਦ ਹੈ, ਮੈਂ ਭੁੱਲਣ ਹਾਰ ਹਾਂ, ਮੈਂ ਨਿਰੀ ਭੁੱਲ ਹਾਂ, ਤੂੰ ਨਿਰੀ ਬਖਸ਼ਿਸ਼ ਹੈ। ਪਿਆਰੇ ਦੇ ਪਿਆਰੇ, ਮੈਂ ਨਹੀਂ ਰਹੀ, ਮੈਂ ਟੁੱਟ ਗਈ ਹਾਂ, ਮੈਂ ਮਰ ਚੱਲੀ ਹਾਂ, ਮੈਂ ਗਈ, ਉਹ ਮੈਂ ਮਰੀ, ਕਹਿੰਦੀ ਮੈਂ ਧੜੰਮ ਕਰਦੀ ਫੇਰ ਚਰਨਾਂ ਤੇ ਡਿੱਗ ਪਈ। ਪਰ ਹੋਇਆ ਕੀ, ਮੈਂ ਸਰੀਰ ਨਾ ਰਹੀ, ਸਰੀਰ ਚਰਨਾਂ ਤੇ ਪਿਆ ਸੀ ਤੇ ਮੈਂ ਅਚਰਜ ਹੋ ਕੇ ਕੀ ਪਈ ਵੇਖਾਂ ਕਿ ਮੈਂ ਸਰੀਰ ਤੋਂ ਬਾਹਰ ਨਿਕਲੀ ਖੜੋਤੀ ਹਾਂ ਤੇ ਕੀ ਵੇਖਦੀ ਹਾਂ, ਸਾਰੀ ਸੁੰਦਰਤਾ, ਸਾਰਾ ਪਿਆਰ, ਸਾਰਾ ਰਸ, ਸਾਰਾ ਆਨੰਦ ਇੱਕ ਕਤਾਰ ਜਿਹੀ ਵਿੱਚ ਪਰੋਤਾ ਪਿਆ ਹੈ, ਜਿਸ ਦਾ ਮੈਨੂੰ ਹੁਣ ਪਤਾ ਹੈ ਕਿ ਉਹ ਸੁਰਤ ਦੀ ਤਾਰ ਸੀ। ਸਾਰੇ ਸੁੰਦਰ, ਸਾਰੇ ਰਸੀਏ, ਸਾਰੇ ਪਿਆਰੇ, ਸਾਰੇ ਆਨੰਦੀ ਇਸ ਵਿੱਚ ਇੱਕ ਰੂਪ ਤੋਂ ਅਰੂਪ ਨਿਰੇ ਪ੍ਰੇਮ ਤੇ ਆਨੰਦ ਰੂਪ ਹੋ ਕੇ ਝਲਕ ਰਹੇ ਸਨ। ਮੈਂ ਦੇਖ ਰਹੀ ਸਾਂ ਕਿ ਉਹ ਦਿਸ ਰਹੇ ਸਨ। ਇਹ ਕਹਿਣਾ ਵੀ ਕੂੜਾ ਹੈ, ਉਹ ਵੀ ਦੇਖਣ ਹਾਰ ਤੇ ਮੈਂ ਵੀ ਦੇਖਣ ਹਾਰ ਹੀ ਸਾਂ। ਪਰ ਫੇਰ ਤਮਾਸ਼ਾ ਦੇਖੋ, ਸਾਰੇ ਇੱਕ ਰੂਪ, ਦੂਆ ਦਿਸੇ ਹੀ ਨਾ, ਪਰ ਫੇਰ ਸਾਰੇ ਝਲਕਾ ਵੀ ਦੇਣ। ਮੈਂ ਸਭ ਨਾਲ ਘੁਲ ਮਿਲ ਅਭੇਦ, ਇੱਕ ਰੂਪ ਫੇਰ ਪਰ ਕੁਛ ਅੱਡ, ਦੋਹਾਂ ਰੰਗਾਂ ਵਿੱਚ ਰਸ, ਰਸ ਵਿੱਚ ਪ੍ਰੇਮ, ਪ੍ਰੇਮ ਵਿੱਚ ਆਨੰਦ ਤੇ ਆਨੰਦ ਸਾਰੀ ਮੈਂ ਆਪ। ਮੈਂ ਕੀ ਦੱਸਾਂ ਕੀ ਸੀ, ਜੀਵ ਕੀ ਆਖੇ, ਜਿਕੂ ਵਸਤੂ ਗੱਡੀ ਜਾਵੇ ਤੇ ਭਿੰਨ ਨਾ ਰਹੇ ਪਰ ਫੇਰ ਰਸ ਰਹੇ, ਏਕਤਾ ਹੋਵੇ ਪਰ ਜੀਵਨ ਨਸ਼ਟ ਨਾ ਹੋਵੇ, ਵਿਥ ਵਿਛੋੜਾ ਹਟ ਜਾਵੇ ਪਰ ਸਵਸ਼ ਆਪਾ ਨਾ ਮਰੇ, ਇਹੋ ਦਸ਼ਾ ਹੋਣੀ ਹੈ। ਜੋ ਤੂੰ ਆਤਮਾ ਹੈ, ਪਿਆਰੇ ਨੇ ਜਦ ਮੈਨੂੰ ਕਿਹਾ ਸੀ ਤੇ ਮੈਂ ਸੁਣ ਕੇ ਡਰੀ ਤੇ ਕੰਬੀ ਸਾਂ, ਤਦੋਂ ਮੈਨੂੰ ਕੀ ਪਤਾ ਸੀ ਕਿ ਇੱਕ ਕਿਰਮ ਜੰਤ ਨੇ ਗੁਲਾਬ ਫੁੱਲ ਤੇ ਪਹੁੰਚ ਜਾਣਾ ਤੇ ਤਿਤਲੀ ਬਣ ਕੇ ਸੁੰਦਰ ਹੋ ਜਾਣਾ। ਫੇਰ ਹੁਣ ਮੈਂ ਕੀ ਡਿੱਠਾ ਕਿ ਇਸੇ ਸੂਰਤ ਦੀ ਇੱਕ ਹੇਠ ਲਮਕਦੀ ਤਾਰ ਵਿੱਚ ਸਾਰਾ ਸੰਸਾਰ ਪਰੋਤਾ ਪਿਆ ਹੈ। ਜੋ ਅੱਡ ਅੱਡ ਲੋਕ ਤੇ ਅੱਡ ਅੱਡ ਸਰੀਰ ਸਨ, ਸਭ ਇੱਕੋ ਤਾਰ ਵਿੱਚ ਪਰੋਤੇ ਸਨ। ਇਹ ਹੋਰ ਕੌਤਕ ਸੀ ਜੋ ਡਾਢਾ ਅਚਰਜ ਸੀ। ਫਿਰ ਇੱਕ ਝਲਕਾ ਵੱਜਿਆ, ਮੈਂ ਇੱਕ ਆਨੰਦ ਸਰੂਪ ਸਾਂ, ਸਰਬ ਆਨੰਦ ਸੀ। ਫੇਰ ਪਤਾ ਨਹੀਂ ਕੀ ਸੀ, ਮੈਂ ਕੀ ਦੇਖਾਂ, ਮੇਰੀ ਜਾਗ ਖੁੱਲੀ ਹੈ ਤੇ ਮੈਂ ਉੱਠ ਕੇ ਬੈਠੀ ਹੋਈ ਹਾਂ। ਮੇਰਾ ਸਰੀਰ ਫੁੱਲ ਨਾਲੋਂ ਹਲਕਾ ਸੀ ਔਰ ਮੈਂ ਵਿੱਚ ਵੱਖਰੀ ਸਾਂ। ਪਿਆਰੇ ਦੇ ਪਿਆਰੇ ਜੀ ਮੇਰੇ ਵੱਲ ਤੱਕ ਕੇ ਮੁਸਕਰਾਏ ਤੇ ਕਹਿਣ ਲੱਗੇ, ਕਾਕੀ ਤੂੰ ਆਤਮਾ ਹੈ ਕਿ ਨਹੀਂ? ਇਹ ਸੁਣ ਕੇ ਮੈਨੂੰ ਡਰ ਨਹੀਂ ਆਇਆ, ਸ਼ੁਕਰ ਨਾਲ ਨੈਣ ਭਰ ਆਏ ਤੇ ਤਰੱਪ ਤਰੱਪ ਹੰਝੂ ਕਿਰੇ। ਆਪ ਫਰਮਾਉਣ ਲੱਗੇ, ਕੀ ਤੂੰ ਆਤਮਾ ਹੈ? ਮੈਂ ਬੜੇ ਪਿਆਰ ਤੇ ਅਦਬ ਨਾਲ ਕਿਹਾ, ਸੱਚੇ ਮਾਲਕਾ ਮੈਂ ਕੁਝ ਨਹੀਂ, ਤੂੰ ਸਭ ਕੁਝ ਹੈ। ਹਾਂ ਮੈਂ ਪਾਪਣ, ਤੇਰੇ ਪਿਆਰੇ ਦੀ ਬਖਸ਼ੀ ਤੇਰੀ ਹਾਂ, ਅਪਣਾ ਲੈ। ਮੈਂ ਕੀ ਹਾਂ? ਕੁਛ ਨਹੀਂ ਹਾਂ, ਚਰਨਾਂ ਵਿੱਚ ਸਮਾ ਲੈ ਤੇ ਨਾ ਵਿਛੋੜ, ਉਹ ਵਿਛੋੜ ਗਿਆ ਹੈ, ਹੁਣ ਤੁਸੀਂ ਨਾ ਵਿਛੋੜਨਾ। ਮੈਂ ਮੂਰਖ ਆਤਮਾ ਦਾ ਸੁਨੇਹਾ ਸੁਣ ਕੇ ਰੋਂਦੀ ਸਾਂ, ਅੱਜ ਤੇਰੇ ਕੌਤਕ ਦੇਖ ਕੇ ਅਚਰਜ ਹਾਂ। ਮੈਂ ਆਪਣੀ ਮੱਤ ਤੇ ਕੀ ਇਤਬਾਰ ਕਰਾਂ, ਮੱਤ ਮੇਰੀ ਥੋੜੀ ਹੈ, ਚਾਨਣ ਮੇਰਾ ਧੁੰਦਲਾ ਹੈ, ਰਾਹ ਮੇਰਾ ਮੈਨੂੰ ਕਾਂਬੇ ਦਿੰਦਾ ਹੈ ਤੇ ਸਭ ਤੋਂ ਡਰਾਉਣੀ ਮੈਂ ਆਪ ਹਾਂ। ਚਰਣਾ ਵਿੱਚ ਹਾਂ, ਜਿੱਥੇ ਮੁਰਦਾ ਚੰਮ ਜੋੜ ਦੀ ਸਮਾਈ ਹੈ, ਉੱਥੇ ਇਸ ਮੁਰਦੇ ਮਾਸ ਨੂੰ ਵੀ ਸਮਾ ਲੈ। ਮੈਂ ਇਹ ਮਸਾਂ ਮਸਾਂ ਬੋਲੀ, ਸੰਗ ਰੁਕੇ, ਨੈਣ ਬਰਸਣ, ਲੂੰ ਕੰਢੇ, ਮਾੜੀ ਮਾੜੀ ਤਰੇਲੀ ਪਵੇ, ਵਿੱਚ ਖੁਸ਼ੀ ਤੇ ਨਿਮਰਤਾ ਨਾਲ ਇਹ ਲਹਿਰਾਂ ਵੱਜੇ, ਪਿਆਰੇ ਚਰਨਾਂ ਵਿੱਚ ਘਰ ਪਾ ਲਿਆ ਹੈ ਪਰ ਆਪਣਾ ਸਰੀਰ ਛੱਡ ਕੇ ਉੱਥੇ ਵਸ ਗਈ ਹਾਂ। ਮੇਰੇ ਪਿਤਾ ਜੀ ਨੇ ਹੁਣ ਹੱਥ ਜੋੜ ਕੇ ਬੇਨਤੀ ਕੀਤੀ, ਹੇ ਵਾਹਿਗੁਰੂ ਜੀ, ਹੁਣ ਕਿਰਪਾ ਕਰਕੇ ਦਾਸ ਦਾ ਘਰ ਪਵਿੱਤਰ ਕਰੋ ਔਰ ਇਸ ਕੂਕਰ ਦੇ ਵੱਲੋਂ ਅੰਨ ਦੀ ਸੇਵਾ ਪ੍ਰਵਾਨ ਕਰੋ। ਪਿਆਰੇ ਦੇ ਪਿਆਰੇ ਜੀ ਇਹ ਸੁਣ ਕੇ ਕੁਝ ਤ੍ਰਭਕ ਕੇ ਆਖਣ ਲੱਗੇ, ਵਾਹਿਗੁਰੂ ਨਾਉ ਤੇ ਮੇਰੇ ਪਿਆਰੇ ਦਾ ਹੈ। ਇਹ ਸੁਣ ਕੇ ਮੈਂ ਜਰਾ ਤ੍ਰਭਕੀ ਕਿ ਹੈਣ ਤਾਂ ਪਿਆਰੇ ਦੇ ਪਿਆਰੇ, ਇਹਨਾਂ ਸੋਹਣਿਆਂ ਨੇ ਇਹ ਕੀ ਆਖਿਆ ਹੈ, ਇਹ ਕਿਹੀ ਹੋਰ ਔਖੀ ਗੱਲ ਆਖ ਰਹੇ ਹਨ। ਮੈਂ ਅਜੇ ਸੋਚ ਹੀ ਕਰ ਰਹੀ ਸਾਂ ਕਿ ਆਪ ਨੇ ਫੇਰ ਆਖਿਆ, ਵਾਹਿਗੁਰੂ ਤਾਂ ਮੈਂ ਉਸ ਨੂੰ ਸੱਦਦਾ ਹਾਂ ਜਿਸ ਨੂੰ ਕਿ ਮੈਂ ਆਪਣੇ ਆਪੇ ਤੋਂ ਵੀ ਵਧੀਕ ਪਿਆਰ ਕਰਦਾ ਹਾਂ। ਹੁਣ ਮੈਂ ਹੋਰ ਡਰੀ ਕਿ ਕਿਤੇ ਅੱਗੇ ਵਾਂਗੂ ਕਿਸੇ ਹੋਰ ਪਿਆਰੇ ਦੀ ਆਸ ਲਾ ਕਿ ਇਹੋ ਪਿਆਰੇ ਜੀ ਵੀ ਟੁਰ ਨਾ ਜਾਣ। ਪਰ ਹੁਣ ਜਾਣੀ ਜਾਣ ਕਿਰਪਾਲੂ ਆਪੇ ਹੀ ਆਖਣ ਲੱਗੇ, ਕਾਕੀ ਇਹ ਨਵੀਂ ਗੱਲ ਨਹੀਂ, ਤੈਨੂੰ ਚੰਗੇ ਲੱਗਣ ਵਾਲੇ ਉਸ ਦਾ ਨਾਉਂ ਤੈਨੂੰ ਪਰਮਾਤਮਾ ਵੀ ਦੱਸ ਗਏ ਹਨ। ਜੋ ਤੂੰ ਡਰਦੀ ਸੈਂ ਕਿ ਲੁੱਕ ਕੇ ਮੇਰੇ ਨਾਲ ਰਹਿੰਦਾ ਹੈ, ਤਾਰ ਜਿਸ ਵਿੱਚ ਕਿ ਤੂੰ ਅਚਰਜ ਕੌਤਕ ਨਾਲ ਸਭ ਕੁਛ ਪਰੋਤਾ ਤੇ ਰੂਪ ਅਰੂਪ ਡਿੱਠਾ ਹੈ, ਉਸ ਦਾ ਨਾਂ ਸੁਰਤ ਹੈ। ਉਸ ਸੁਰਤ ਦਾ ਸੁਰਤਾ ਵਾਹਿਗੁਰੂ ਹੈ। ਉਸ ਦਾ ਰੂਪ ਰੰਗ ਭੇਖ ਕੋਈ ਨਹੀਂ ਹੈ, ਪਰ ਉਹ ਸਭ ਦੇ ਅੰਗ ਸੰਗ ਹੈ, ਸਭ ਦੇ ਆਪਣੇ ਆਪ ਦੇ ਆਪੇ ਦਾ ਵੀ ਦੇਖਣਹਾਰ ਹੈ। ਉਹ ਇਉਂ ਮਿਲਦਾ ਹੈ ਜੀ ਕੋ ਹੁਣ ਤੁਸਾਂ ਉਸ ਦੇ ਚਰਨਾਂ ਨੂੰ ਪਰਸਿਆ ਹੈ। ਇਹ ਵਾਹਿਗੁਰੂ ਨਾਮ ਉਸ ਦਾ ਹੈ, ਤੁਸੀਂ ਉਸ ਨੂੰ ਯਾਦ ਕਰਦੇ ਰਹੋ, ਉਹ ਤੁਹਾਡੀ ਯਾਦ ਦਾ ਬੱਦਾ ਤੁਹਾਨੂੰ ਆਪਣੀ ਵੱਲ ਖਿੱਚਦਾ ਰਿਹਾ ਹੈ। ਇਹ ਜੋ ਤੁਹਾਨੂੰ ਆਨੰਦ ਅੰਦਰੋਂ ਆਉਂਦਾ ਹੈ, ਇਹ ਉਸ ਦਾ ਹੈ। ਉਹ ਸਦਾ ਪ੍ਰੇਮ ਹੈ, ਆਪੇ ਪ੍ਰੀਤ ਪ੍ਰੇਮ ਪਰਮੇਸ਼ਰ ਕਰਮੀ ਮਿਲੈ ਵਡਾਈ, ਤੇ ਮਿਲਦਾ ਵੀ ਪਿਆਰ ਨਾਲ ਹੀ ਹੈ। ਉਹ ਸਾਰੇ ਹੈ, ਅੰਦਰ ਬਾਹਰ ਹੈ। ਅੰਦਰ ਹੋਣ ਕਰਕੇ ਬਾਹਰ ਢੂੰਡਣਾ ਨਹੀਂ ਪੈਂਦਾ, ਪਿਆਰ ਨਾਲ ਯਾਦ ਕਰਦਿਆਂ ਹੀ ਆਪਣਾ ਆਪ ਲਿਖਾ ਦਿੰਦਾ ਹੈ। ਉਸ ਪਿਆਰੇ ਨਾਲ ਜੁੜੇ ਰਹਿਣਾ ਜੀਵਨ ਹੈ, ਤੇ ਉਸ ਤੋਂ ਵਿਛੜਨਾ ਮੌਤ ਹੈ। ਇਸੇ ਮੇਲ ਨੂੰ ਕਿਹਾ ਗਿਆ ਸੀ ਕਿ ਤੂੰ ਆਤਮਾ ਹੈ, ਇਹ ਅਸਲੀ ਜੀਵਨ ਹੈ, ਸੰਸਾਰ ਇਸ ਜੀਵਨ ਤੋਂ ਬਾਹਰ ਹੈ, ਇਸੇ ਕਰਕੇ ਦੁਖੀ ਹੈ। ਇਸ ਜੀਵਨ ਬਿਨਾਂ ਜੋ ਜੀਵਨ ਹੈ ਉਹ ਜੀਵਨ ਨਹੀਂ। ਇਹ ਕਹਿ ਕੇ ਆਪ ਖੱਬੇ ਪਾਸੇ ਤੱਕੇ ਤੇ ਬੋਲੇ, ਮਰਦਾਨਿਆਂ ਰਬਾਬ ਵਜਾ ਕੇ ਬਾਣੀ ਆਈ ਹੈ। ਆਪ ਤਾਂ ਕਹਿੰਦੇ ਹੀ ਲਿਵਲੀਨ ਹੋ ਗਏ, ਤੇ ਮਰਦਾਨੇ ਨੇ ਇੱਕ ਸਾਜ਼ ਵਜਾਇਆ ਜੋ ਸਰੰਦੇ ਨਾਲ ਕੁਝ ਮਿਲਦਾ ਜੁਲਦਾ ਸੀ। ਮੈਨੂੰ ਪਿੱਛੋਂ ਪਤਾ ਲੱਗਾ ਇਸ ਦਾ ਨਾਂ ਰਬਾਬ ਹੈ, ਔਰ ਪਿਆਰੇ ਦੇ ਪਿਆਰੇ ਜੀ ਦੀ ਵਿਉਂਤ ਦਾ ਹੈ। ਸਾਜ਼ ਇਹ ਐਡਾ ਸੁਰੀਲਾ ਸੀ ਕਿ ਛਿੜਦਿਆਂ ਹੀ ਜੀ ਜੁੜ ਗਿਆ। ਡਾਢੀ ਹੀ ਪਿਆਰੀ ਸੁਰ ਨਾਲ ਗਾਵਣਹਾਰ ਨੇ ਇਹ ਗਾਵਿਆ, ਹਰ ਬਿਨ ਕਿਉਂ ਜੀਵਾਂ ਮੇਰੀ ਮਾਈ, ਜੈ ਜਗਦੀਸ਼ ਤੇਰਾ ਜਸ ਜਾਂ ਚੋਂ, ਮੈਂ ਹਰ ਬਿਨ ਰਹਿਣ ਨਾ ਜਾਈ ਰਿਹਾ, ਹਰ ਕੀ ਪਿਆਸ ਪਿਆਸੀ ਕਾਮਣ, ਦੇਖੋ ਰਹਿਣ ਸਬਾਈ, ਸ੍ਰੀ ਧਰਨਾਥ ਮੇਰਾ ਮਨ ਲੀਨਾ, ਪ੍ਰਭ ਜਾਣੇ ਪੀਰ ਪਰਾਈ। ਜਦ ਸਮਾਪਤੀ ਹੋਈ ਤੇ ਪਿਤਾ ਜੀ ਨੇ ਫਿਰ ਆਪ ਅੱਗੇ ਘਰ ਚੱਲਣ ਲਈ ਬੇਨਤੀ ਕੀਤੀ। ਪਿਆਰੇ ਦੇ ਪਿਆਰੇ ਜੀ ਨੇ ਆਗਿਆ ਕੀਤੀ ਕਿ ਅਸੀਂ ਇਸ ਮੱਠ ਵਿੱਚ ਹੀ ਚੰਗੇ ਹਾਂ ਕਿ ਜਿੱਥੇ ਪਿਆਰੀ ਪੁੱਤਰੀ ਵਾਹਿਗੁਰੂ ਨੂੰ ਵਾਜਾਂ ਮਾਰਦੀ ਰਹੀ ਹੈ, ਪਰੰਤੂ ਮੇਰੇ ਥਿੜਕਦੇ ਬੁੱਲਾਂ ਦੀ ਅਤੇ ਮਾਤਾ ਪਿਤਾ ਜੀ ਦੀ ਹੱਥ ਬਨਵੀਂ ਅਰਜੋਈ ਫੇਰ ਹੋਈ, ਤੇ ਦੀਨ ਦਿਆਲ ਜੀ ਨੇ ਪ੍ਰਵਾਨ ਕਰ ਲਿਆ ਔਰ ਸਾਡੇ ਪਾਪੀਆਂ ਦੇ ਰਾਜਸੀ ਮਕਾਨ ਵਿੱਚ ਚਰਨ ਪਾਏ। ਸਾਡੇ ਲਈ ਹੁਣ ਚਾਓ, ਖੁਸ਼ੀਆਂ, ਆਨੰਦ, ਮੰਗਲ, ਵਿਨੋਦ, ਅਚਰਜ ਰੰਗਾਂ ਦੇ ਦਰ ਖੁੱਲ ਗਏ। ਮੈਂ ਕੀ ਆਖਾਂ, ਸਾਡਾ ਅੱਜ ਜੀਵਨ ਹੀ ਹੋਰ ਹੋ ਗਿਆ। ਪਿਆਰੇ ਦੇ ਪਿਆਰੇ ਜੀ ਦੀ ਸੇਵਾ ਦੇ ਰੰਗ ਵਿੱਚ ਜੋ ਰਸ ਸੀ, ਸੋ ਸਾਨੂੰ ਹੀ ਪਤਾ ਹੈ, ਉਸ ਰੰਗ ਨੂੰ ਦੱਸ ਸਕਣਾ ਬੜਾ ਕਠਿਨ ਹੈ। ਅੱਜ ਦੇ ਦਿਨ ਤੱਕ ਮੈਨੂੰ ਕੀ ਪਤਾ ਸੀ ਕਿ ਕੀ ਹੋ ਰਿਹਾ ਹੈ, ਮੈਨੂੰ ਕੌਣ ਖਿੱਚ ਰਿਹਾ ਹੈ, ਮੈਂ ਕਿੱਧਰ ਜਾ ਰਹੀ ਹਾਂ। ਹੁਣ ਸਾਰੇ ਪਤੇ ਲੱਗੇ, ਭਾਵੇਂ ਇਹਨਾਂ ਪਤਿਆਂ ਤੋਂ ਬਿਨਾਂ ਜੋ ਬੀਜ ਮੇਰੇ ਅੰਦਰ ਉੱਗਿਆ ਤੇ ਮੌਲ ਪਿਆ ਸੀ ਉਹ ਠੀਕ ਸੀ, ਪਰ ਪਤੇ ਲੱਗ ਕੇ ਕੁਛ ਹੋਰ ਤਰਵਾਸ ਤੇ ਭਰੋਸੇ ਦਾ ਰੰਗ ਹੋ ਗਿਆ। ਮੇਰੇ ਪਿਆਰੇ ਦੇ ਪਿਆਰੇ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਸਨ। ਹਾਂ, ਇੱਕ ਦਿਨ ਕਿਸੇ ਗੁੰਮਤਾਈ ਵਿੱਚ ਪਿਆਰੇ ਜੀ ਦੇ ਮੂੰਹੋਂ ਵੀ ਇਹ ਨਾਂ ਨਿਕਲਿਆ ਸੀ, ਪਰ ਮੈਂ ਅੱਲੜ ਨੂੰ ਤਦੋਂ ਕੋਈ ਥਹੁ ਨਾ ਪਿਆ। ਹੁਣ ਮੈਨੂੰ ਪਤਾ ਲੱਗ ਚੁੱਕਾ ਸੀ ਕਿ ਰਬਾਬ ਵਜਾਉਣ ਵਾਲਾ ਮਰਦਾਨਾ ਗੁਰੂ ਜੀ ਦਾ ਨਿੱਜ ਸੇਵਕ ਸੀ, ਜੋ ਸ੍ਰੀ ਗੁਰੂ ਜੀ ਦਾ ਕੀਰਤਨੀਆ ਸੀ। ਦੋ ਚਾਰ ਦਿਨ ਪਹਿਲੇ ਤੋਂ ਜੋ ਚੰਗੇ ਲੱਗਣ ਵਾਲੇ ਮਨੁੱਖ ਮੈਨੂੰ ਬਣ ਵਿੱਚ ਗਾਉਂਦੇ ਜਾਂ ਪਤੇ ਪੁੱਛਦੇ ਮਿਲੇ ਸਨ, ਉਹ ਸਨ ਭਾਈ ਭਗੀਰਥ, ਭਾਈ ਸਿੰਹਾ ਤੇ ਭਾਈ ਤਾਰਾ ਜੀ, ਜੋ ਸਤਿਗੁਰੂ ਜੀ ਦੇ ਪਿਆਰੇ ਸਿੱਖ ਸਨ, ਜੋ ਉਹਨਾਂ ਦੇ ਪਰਦੇਸਾਂ ਤੋਂ ਘਰ ਆਇਆਂ ਦੇ ਦਰਸ਼ਨ ਨੂੰ ਆਏ ਸਨ। ਪਰ ਉਹਨਾਂ ਨੂੰ ਪਤਾ ਲੱਗਾ ਸੀ ਕਿ ਆਪ ਚਨਾਹ ਵੱਲ ਦਾ ਰੁੱਖ ਲੈ ਕੇ ਗਏ ਹਨ। ਉਹ ਸੂਹਾਂ ਲੈਂਦੇ ਤੇ ਪਤੇ ਕੱਢ ਦੇ ਕੁਛ ਅੱਗੇ ਅੱਪੜ ਪਏ ਸਨ। ਇਸ ਥਾਵੇਂ ਜਿੱਥੇ ਕਿ ਉਹ ਅੱਪੜੇ, ਉਹ ਜਾਣਦੇ ਸਨ ਕਿ ਸਤਿਗੁਰੂ ਨੇ ਪੁੱਜਣਾ ਹੈ, ਕਿਉਂਕਿ ਭਾਈ ਤਲੋਕੇ ਮੇਰੇ ਪਿਆਰੇ ਦੀ ਮੌਤ ਤੇ ਮੇਰੇ ਵੈਰਾਗ ਦੀ ਵਾਰਤਾ ਗੁਰੂ ਜੀ ਦੇ ਸਿੱਖਾਂ ਵਿੱਚ ਅੱਪੜ ਚੁੱਕੀ ਸੀ ਤੇ ਬੇਬੇ ਜੀ ਦਾ ਖਿਆਲ ਸੀ ਕਿ ਸਤਿਗੁਰ ਚਨਾਉ ਦੇ ਰੁੱਖ ਨੂੰ ਜੋ ਹੋਏ ਹਨ ਉਹ ਬੀਬੀ ਜੀ ਨੂੰ ਜ਼ਰੂਰ ਤਾਰਨ ਵਾਸਤੇ ਜਾਣਗੇ। ਬੇਬੇ ਜੀ ਦੇ ਅਨੁਮਾਨ ਦੇ ਸਮਾਧੀ ਦਰਸ਼ਨ ਸਿੱਖਾਂ ਨੂੰ ਇਹ ਪਤਾ ਦਿੱਤਾ ਸੀ। ਇਹ ਸਾਰੇ ਪਿਆਰੇ ਦਰਸ਼ਨਾਂ ਲਈ ਆਏ ਸਨ ਅਤੇ ਗੁਰੂ ਜੀ ਜਦ ਮੁਹਾਰਾ ਮੋੜਨ ਤਾਂ ਇਹ ਬੇਨਤੀ ਕਰਨ ਕਿ ਬੇਬੇ ਜੀ ਬਿਨੈ ਕਰਦੇ ਹਨ ਕਿ ਘਰ ਅੱਪੜੋ ਤੇ ਦਰਸ਼ਨ ਦਿਓ। ਸ੍ਰੀ ਗੁਰੂ ਜੀ ਇੱਥੇ ਆਪਣੇ ਪਿਆਰੇ ਸਿੱਖ ਦੇ ਦਿੱਤੇ ਬਚਨਾਂ ਨੂੰ ਪੂਰਾ ਕਰਨ ਤੇ ਸਾਨੂੰ ਤਾਰਨ ਵਾਸਤੇ ਆਏ ਸਨ ਅਤੇ ਮੈਂ ਕੋਲੀ ਤੇ ਸਦਕੇ ਹਾਂ ਸਾਰੀ ਉਸ ਜੋਤ ਨਿਰੰਜਣੀ ਦੇ ਚਰਨਾਂ ਤੋਂ। ਪਿਆਰੇ ਸਿੱਖਾਂ ਨੂੰ ਆਖਣ ਲੱਗੇ, ਬੇਬੇ ਨਾਨਕੀ ਭੈਣ ਹੈ ਪਰ ਇਹ ਭਾਗਵਤੀ ਵੀ ਪੁੱਤਰੀ ਹੋ ਦਿੱਸੀ ਹੈ। ਹੁਣ ਕੁਝ ਦਿਨ ਅਸਾਂ ਇਸ ਪਾਸ ਕੱਟਣੇ ਹਨ, ਫਿਰ ਚੱਲਾਂਗੇ ਤੇ ਦਰਸ਼ਨ ਬੇਬੇ ਜੀ ਨੂੰ ਅੱਜੋ ਹੋ ਜਾਣਗੇ। ਮੈਂ ਇਸ ਗਰੀਬ ਨਿਵਾਸਤਾ ਦੇ ਪਿਆਰ ਨੂੰ ਜੋ ਉਸ ਨਮਾਣਿਆਂ ਤੇ ਰੰਝਾਣਿਆਂ ਨੂੰ ਤਾਰਨ ਵਾਲੇ ਨੇ ਕੀਤਾ ਵੇਖ ਕੇ ਖੀਵੀ ਹੋ ਰਹੀ ਸਾਂ। ਮੈਂ ਸਤਿਗੁਰੂ ਦੀਆਂ ਮਿਹਰਾਂ ਨੂੰ ਤੱਕ ਕੇ ਸਦਕੇ ਹੋਵਾਂ ਤੇ ਸ਼ੁਕਰ ਵਿੱਚ ਕੇਣ ਮੇਣ ਲੱਗੀ ਰਿਹਾ ਕਰੇ। ਹੁਣ ਮੈਨੂੰ ਪਤਾ ਲੱਗਾ ਕਿ ਸਾਡੇ ਤਪੇ ਵਿੱਚ ਫਿਰਣਾ ਤੇ ਜੋਤ, ਗੁਰਮੁਖ ਦੋ ਪਿਆਰੇ ਤੇ ਹੋਰ ਅਨੇਕਾਂ ਸਿੱਖ ਮੇਰੇ ਸੱਚੇ ਪਿਤਾ ਗੁਰੂ ਨਾਨਕ ਦੇਵ ਦੇ ਤਾਰੇ ਔਰ ਉਸ ਜੋਤ ਨਿਰੰਜਣੀ ਵਾਹਿਗੁਰੂ ਜੀ ਦੇ ਪ੍ਰੇਮ ਵਿੱਚ ਮੱਤੇ ਵੱਸਦੇ ਹਨ। ਕੌਣ ਜਾਣਦਾ ਸੀ ਕਿ ਐਸੇ ਹੀਰੇ ਸਾਡੇ ਰਾਜ ਵਿੱਚ ਲੁਕੇ ਪਏ ਹਨ। ਇਹਨਾਂ ਪਿਆਰਿਆਂ ਦਾ ਆਪਣਾ ਸਤਸੰਗ ਸੀ ਔਰ ਇਹਨਾਂ ਨੂੰ ਮਿਲਣ ਵਾਸਤੇ ਮੈਨੂੰ ਚੰਗਾ ਲੱਗਣ ਵਾਲਾ ਮਨੁੱਖ ਸਾਡੇ ਨਗਰ ਆਇਆ ਸੀ। ਨਿਰਜਣ ਥਾਂ ਵੇਖ ਕੇ ਆਪਣੇ ਨਿਰੰਕਾਰ ਦੇ ਪਿਆਰ ਤੇ ਪ੍ਰੇਮ ਵਿੱਚ ਉਹ ਮਸਤ ਬੈਠਾ ਸੀ ਜਦੋਂ ਮੇਰੇ ਪਾਪੀ ਹੱਥਾਂ ਨੇ ਉਸ ਨੂੰ ਵਿੰਨ ਕੱਤਿਆ ਸੀ। ਉਸ ਗੁਰੂ ਸਵਾਰੇ ਗੁਰੂ ਪਿਆਰੇ ਦਾ ਨਾਂ ਭਾਈ ਤਲੋਕਾ ਸੀ ਅਤੇ ਬਿਰਧ ਪੁਰਖ ਭਾਈ ਭਗੀਰਥ ਦਾ ਉਹ ਪੁੱਤਰ ਸੀ। ਸ੍ਰੀ ਗੁਰੂ ਜੀ ਇਸ ਪਿਆਰੇ ਨੂੰ ਬਹੁਤ ਪਿਆਰ ਕਰਦੇ ਸਨ। ਇਸ ਨੂੰ ਆਪ ਨੇ ਛੋਟੀ ਉਮਰਾਂ ਵਿੱਚ ਹੀ ਪੂਰਨ ਪੁਰਖ ਬਣਾ ਦਿੱਤਾ ਸੀ। ਜਿਸ ਦਿਨ ਮੇਰੇ ਇਹਨਾਂ ਹੱਥਾਂ ਨੇ ਤੀਰ ਮਾਰਿਆ ਉਸ ਚੰਗੇ ਨੇ ਅਜੇ 22 ਹੁਨਾਲ ਸਿਆਲ ਮਸਾਂ ਵੇਖੇ ਸਨ। ਹਾਂ, ਅੱਜ ਪਤਾ ਲੱਗਾ ਕਿ ਜਿਸ ਨੂੰ ਮੈਂ ਮਾਰਿਆ ਉਹ ਮੈਨੂੰ ਆਤਮਾ ਦੀ ਜਿੰਦ ਵਿੱਚ ਜਵਾਲ ਗਿਆ ਹੈ। ਜਿਸ ਦੇ ਪੁੱਤਰ ਨੂੰ ਮੈਂ ਵਿਛੋੜਿਆ ਉਹ ਅੱਜ ਮੇਰੇ ਘਰ ਮੈਨੂੰ ਪੁੱਤਰੀ ਦੀ ਤਰ੍ਹਾਂ ਦੇਖ ਰਿਹਾ ਹੈ ਔਰ ਭਾਣਾ ਕਹਿੰਦਾ ਹੈ ਤੇ ਮੇਰਾ ਔਗਣ ਨਹੀਂ ਚਿਤਾਰਦਾ। ਜਿਸ ਸਤਿਗੁਰੂ ਦਾ ਲਾਡਲਾ ਸਿੱਖ ਮੈਂ ਚੜ੍ਹਦੀ ਜਵਾਨੀ ਵਿੱਚ ਵਿੰਨ ਕੱਤਿਆ ਉਹ ਪਤਤ ਪਾਵਨ ਮੈਨੂੰ ਕਾਕੀ ਆਖ ਰਿਹਾ ਹੈ। ਤਦੇ ਤਾਂ ਇਹ ਗੁਰੂ ਕੇ ਸਿੱਖ ਭਾਈ ਭਾਈ ਕਰਕੇ ਇੱਕ ਦੂਜੇ ਨੂੰ ਬੁਲਾਉਂਦੇ ਹਨ। ਪ੍ਰੇਮ ਤਾਂ ਸਾਰਾ ਇਹਨਾਂ ਕੋਲ ਹੈ, ਦੂਈ ਤੇ ਦਵੈ ਕਿਤੇ ਲਾਗ ਨਹੀਂ ਫਟਕਦੀ। ਅਮਿਤ ਬਖਸ਼ਿਸ਼ ਇਹਨਾਂ ਦੇ ਘਰ ਹੈ, ਧੰਨ ਇਹ ਸਤਸੰਗ ਹੈ। ਮੈਨੂੰ ਆਪਣੇ ਰੰਗਾਂ ਵਿੱਚ ਮੱਤੀ ਨੂੰ ਕੀ ਪਤਾ ਸੀ ਕਿ ਜਗਤ ਵਿੱਚ ਦੁੱਖ ਵੀ ਕੋਈ ਸ਼ੈ ਹੈ। ਹੁਣ ਪਤਾ ਲੱਗਾ ਕਿ ਸ੍ਰਿਸ਼ਟੀ ਭਾਰ ਨਾਲ ਦੱਬੀ ਪਈ ਹੈ, ਸਾਰਾ ਦੇਸ਼ ਹਾਹਾਕਾਰ ਕਰ ਰਿਹਾ ਹੈ, ਪਾਪ ਦੀ ਕਾਲੀ ਰਾਤ ਪੈ ਰਹੀ ਹੈ ਔਰ ਉਸ ਹਨੇਰੇ ਦੇ ਕੱਟਣ ਲਈ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਆਏ ਹਨ ਜਿਨ੍ਹਾਂ ਨੇ ਐਸੇ ਗੁਰਮੁਖ ਪਿਆਰੇ ਪੈਦਾ ਕੀਤੇ ਹਨ ਜੋ ਸੰਸਾਰ ਨੂੰ ਤਾਰਦੇ ਹਨ। ਸਾਰੇ ਨਗਰ ਵਿੱਚ ਗੁਰੂ ਆਗਮਨ ਦੀ ਤੇ ਮੇਰੀ ਸਾਰੀ ਕਥਾ ਵਿਸਥਾਰ ਨਾਲ ਫੈਲ ਗਈ। ਭਾਈ ਤਲੋਕੇ ਦੀ ਕਰਨੀ ਤੇ ਗੁਰੂ ਨਾਨਕ ਜੀ ਦੀ ਮਿਹਰ ਦਾ ਉਹ ਛਾਇਆ ਪਿਆ ਕਿ ਸਾਰਾ ਨਗਰ ਗੁਰੂ ਕਾ ਸਿੱਖ ਹੋਇਆ। ਵਾਹ ਵਾਹ, ਪਿਆਰੇ ਸਤਿਗੁਰੂ ਜੀ ਸਾਡੇ ਘਰ ਆਏ ਹਨ। ਮਾਂ ਪਿਓ ਤਾਂ ਕਰਨ ਜੋ ਕੁਛ ਵੱਡਿਆਂ ਦੇ ਘਰ ਆਇਆ ਕਰੀਦਾ ਹੈ, ਮੈਂ ਮੂਰਖ ਜੋ ਭੁੱਲੀ ਰਹੀ ਤੇ ਹੱਤਿਆ ਕਰਦੀ ਤਾਰੀ ਗਈ ਤੇ ਫੇਰ ਵਡਿਆਈ ਗਈ। ਹਾਂ, ਮੈਂ ਅੱਲੜ ਜਨਮ ਤੋਂ ਬੇਪਰਵਾਹ ਤੇ ਬੇਖਬਰ ਮੁਗਧ ਅਜਾਣ ਕੀ ਜਾਣਾ ਕਿ ਏਡੇ ਵੱਡੇ ਦਾਤੇ ਦਾ ਸਵਾਗਤ ਕਿੰਜ ਪੂਰਾ ਪੂਰਾ ਕਰੀਦਾ ਹੈ, ਤੇ ਪਿਆਰੇ ਦੇ ਪਿਆਰੇ ਦੀ ਖੁਸ਼ੀ ਕੀਕੂ ਵੰਡੀ ਦੀ ਹੈ ਤੇ ਅਦਬ ਕੀਕੂ ਕਰੀਦਾ ਹੈ। ਮੈਂ ਤਾਂ ਜੋ ਜੀ ਆਈ ਪਿਆਰੇ ਸਤਿਗੁਰੂ ਜੀ ਨੂੰ ਕਹਿ ਦਿੰਦੀ ਸਾਂ। ਮੈਂ ਹੱਥ ਬੰਨ ਕੇ ਆਖਿਆ, ਹੇ ਤ੍ਰਾਣ ਕਰਤਾ ਜੀ, ਇਸ ਮੂਰਖ ਨੂੰ ਕੁਛ ਅਕਲ ਨਹੀਂ। ਸਾਰੇ ਮੇਰੇ ਆਖਦੇ ਹਨ ਕਿ ਅੱਜ ਬੜੀ ਖੁਸ਼ੀ ਕਰੋ। ਮੈਂ ਕੀ ਖੁਸ਼ੀ ਕਰਾਂ, ਅਜਾਣ ਹਾਂ, ਸਮਝ ਨਹੀਂ ਸਕਦੀ। ਇਹ ਦਾਨ ਕਰੋ ਜੋ ਮੈਨੂੰ ਫਿਰ ਵਿਸਾਰਾ ਨਾ ਹੋਵੇ। ਇਹ ਜੋ ਨਾਮ ਦੀ ਬਖਸ਼ਿਸ਼ ਹੋਈ ਹੈ ਤੇ ਅੰਦਰ ਸੱਤਿਆ ਹੋ ਕੇ ਪਾਸ ਰਹੀ ਹੈ, ਇਹ ਸਦਾ ਮਿਲੀ ਰਹੇ। ਇੱਕ ਤਾਂ ਮੈਨੂੰ ਇਹ ਖੁਸ਼ੀ ਲੱਗਦੀ ਹੈ, ਇਹ ਦਾਨ ਕਰੋ ਜੋ ਇਹ ਅਭਾਗ ਪਰ ਹੁਣ ਸੁਭਾਗ ਨਗਰੀ ਵਿੱਚ ਆਪਣੇ ਪਵਿੱਤਰ ਹੱਥ ਨਾਲ ਧਰਮਸ਼ਾਲ ਦੀ ਨੀਂਹ ਧਰੋ, ਜਿੱਥੇ ਆਪ ਦੇ ਪਿਆਰਿਆਂ ਦਾ ਸਤਸੰਗ ਹੋਇਆ ਕਰੇ, ਅਤੇ ਦਇਆ ਕਰੋ ਜੋ ਸ਼ਹਿਰ ਦੇ ਲੋਕ ਜੋ ਮੇਰੇ ਵਾਂਗ ਅੱਲੜ ਤੇ ਅਣਜਾਣੇ ਹਨ, ਆਪ ਦੀ ਸ਼ਰਨੀ ਲੱਗ ਕੇ ਸਿੱਖੀ ਦੇ ਰਸਤੇ ਪੈ ਕੇ ਤਰ ਜਾਣ। ਦੂਜੀ ਮੈਨੂੰ ਖੁਸ਼ੀ ਇਹ ਲੱਗਦੀ ਹੈ, ਪਿਆਰੇ ਤ੍ਰਾਣ ਕਰਤਾ ਜੀ ਮੇਰੀ ਅਰਜੋਈ ਸੁਣ ਕੇ ਖੁਸ਼ ਹੋਏ। ਉਹ ਦਾਸਾਂ ਦੇ ਮਾਣ ਤੇ ਅਨਾਥਾਂ ਦੇ ਤਾਣ ਸੀ। ਆਪ ਜੀ ਨੇ ਉਮਾਹ ਨਾਲ ਧਰਮਸ਼ਾਲਾ ਦੀ ਨੀਂਹ ਧਰੀ। ਜਿੱਥੇ ਧਰਮਸ਼ਾਲਾ ਉਸਾਰਨੀ ਸੀ, ਉੱਥੇ ਬੈਠ ਕੇ ਸਾਰੇ ਪਿਆਰਿਆਂ ਨੂੰ ਨਾਮ ਅੰਮ੍ਰਿਤ ਪਿਲਾਇਆ ਤੇ ਸੱਚੇ ਮਾਰਗ ਪਾ ਦਿੱਤਾ। ਸਾਰਾ ਦਿਨ ਇਸ ਤਰ੍ਹਾਂ ਜੀ ਦਾਨ ਦੇ ਕੇ ਪਿਆਰੇ ਸਤਿਗੁਰਾਂ ਨੇ ਨਗਰੀ ਤਾਰ ਦਿੱਤੀ। ਸੰਝ ਨੂੰ ਸੋਦਰ ਦੀ ਚੌਂਕੀ ਲੱਗੀ, ਫੇਰ ਉਹ ਆਰਤੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪ ਪੜ੍ਹੀ, ਜਿਸ ਨੂੰ ਸੁਣਦਿਆਂ ਸਾਰ ਆਤਮਾ ਦਾ ਲਹਿਰਾ ਆਪਣੇ ਵਿੱਚ ਲੈ ਜਾਂਦਾ ਹੈ। ਹੇ ਅਤਿਥੀ ਰਾਹੀ, ਇਹ ਉਹ ਥਾਂ ਹੈ ਜਿੱਥੇ ਪਿਆਰੇ ਜੀ ਸ਼ਹੀਦ ਹੋਏ ਸਨ, ਜਿੱਥੇ ਮੈਂ ਪਿਆਰੇ ਦੇ ਪਿਆਰੇ ਨੂੰ ਬਰਸਾਂ ਅਰਾਧਿਆ ਸੀ, ਜਿੱਥੇ ਸਤਿਗੁਰੂ ਨਾਨਕ ਦੇਵ ਜੀ ਆ ਕੇ ਬਿਰਾਜੇ ਸਨ, ਤੇ ਜਿਸ ਦੇ ਅਗਲੇ ਥੜੇ ਤੇ ਅਖੰਡ ਕੀਰਤਨ ਸਤਿਗੁਰੂ ਜੀ ਦੇ ਨਿਵਾਸ ਸਮੇਂ ਤੋਂ ਮਗਰੋਂ ਵੀ ਹੁੰਦੇ ਰਹੇ ਹਨ। ਸ੍ਰੀ ਗੁਰੂ ਜੀ ਸਾਰਾ ਕੱਤਕ ਤੇ ਸਾਰਾ ਮੱਘਰ ਸਾਡੇ ਨਗਰ ਹੀ ਰਹੇ। ਤਪਾ ਤੇ ਲਾਗੇ ਦੇ ਗ੍ਰਾਹੀ ਦੂਰ ਦੂਰ ਤੱਕ ਧੰਨ ਸ੍ਰੀ ਗੁਰੂ ਨਾਨਕ, ਧੰਨ ਸ੍ਰੀ ਗੁਰੂ ਨਾਨਕ ਹੋ ਗਿਆ। ਬੜੇ ਬੜੇ ਅਧਮ ਜੀਵ ਤਰ ਗਏ। ਹੁਣ ਆਪ ਨੇ ਕਿਸੇ ਹੋਰ ਧਰਤੀ ਨੂੰ ਤਾਰਨ ਲਈ ਜਾਣਾ ਸੀ। ਮੇਰਾ ਪਿਆਰ ਕਾਹਦੇ ਸਹਿ ਸਕਦਾ ਸੀ ਕਿ ਉਹ ਵਿਛੜਨ, ਪਰ ਹੁਣ ਮੇਰੇ ਪਿਆਰ ਦਾ ਆਕਾਸ਼ ਤੇ ਹੱਦਾਂ ਉਚੇਰੀਆਂ ਹੋ ਗਈਆਂ ਸਨ। ਉਹਨਾਂ ਦਾ ਅਵਤਾਰ ਸੰਸਾਰ ਪਰ ਪ੍ਰਾਣੀ ਮਾਤਰ ਲਈ ਸੀ, ਤੇ ਮੈਨੂੰ ਇਹ ਜਾਪਦਾ ਸੀ ਕਿ ਉਹਨਾਂ ਦੀ ਪ੍ਰਸੰਨਤਾ ਵਿੱਚ ਪ੍ਰਸੰਨ ਤੇ ਉਹਨਾਂ ਦੀ ਆਗਿਆ ਵਿੱਚ ਹਾਜ਼ਰ ਇਹ ਮੇਰਾ ਅਦਬ ਵਾਲਾ ਪ੍ਰੇਮ ਹੋ ਸਕਦਾ ਹੈ। ਜੀ ਖੁੱਸਦਿਆਂ ਤੇ ਕਾਲਜੇ ਵਿੱਚ ਤੀਰ ਵੱਜਦਿਆਂ ਇਸ ਉੱਚੇ ਭਾਵ ਨੇ ਮੈਨੂੰ ਪਹਿਲੇ ਦਿਨਾਂ ਦੇ ਹੱਦ ਬੰਨੇ ਵਾਲੇ ਪਿਆਰ ਵਿੱਚ ਨਹੀਂ ਕੁੱਟਿਆ। ਮੈਂ ਖੁਸ਼ ਸਾਂ, ਅਰੇ ਅਰਦਾਸ ਕਰਦੀ ਸਾਂ, ਜਿਨ੍ਹਾਂ ਰਾਹੀਂ ਚੱਲੇ ਹੋ ਸਤਿਗੁਰ, ਮੁੜ ਉਹਨਾਂ ਰਾਹੀਂ ਆਣਾ। ਦਿਲ ਮੇਰੇ ਵਿੱਚ ਵਾਸ ਰਹੇ ਜਦ ਅੱਖ ਓਲੇ ਹੋ ਜਾਣਾ। ਯਾਦ ਤੁਸਾਂ ਜੋ ਬਖਸ਼ੀ ਆਪੇ ਉਸ ਨੂੰ ਆਪ ਪੁਗਾਣਾ। ਇਕਦਮ ਕਦੇ ਨਾ ਵਿਸਰੇ ਸਾਨੂੰ ਚਰਣਾ ਵਿੱਚ ਰਹਾਣਾ। ਯਾਦ ਅਸਾਡੀ ਪਵੇ ਜੇ ਢਿੱਲੀ ਇਸ ਨੂੰ ਖਿੱਚ ਰਖਾਣਾ। ਅੱਜ ਚੱਲੇ ਹੋ ਜੇ ਸਤਿਗੁਰੂ ਜੀ ਮੁੜ ਵੀ ਫੇਰਾ ਪਾਣਾ। ਰੁਲਦਿਆਂ ਖੁੱਲਦਿਆਂ ਨੀਵਿਆਂ ਕੋਲੋਂ ਲੜਨਾ ਕਦੇ ਛਡਾਣਾ। ਇਸ ਤਰ੍ਹਾਂ ਦੇ ਪਿਆਰ ਬਿਰਹੋਂ ਦੇ ਸਾਡੇ ਰੰਗਾਂ ਵਿੱਚ ਸਤਿਗੁਰਾਂ ਨੇ ਤਿਆਰੀ ਕਰ ਲਈ। ਤੁਰਨ ਦੇ ਦਿਨਾਂ ਤੋਂ ਪਹਿਲੇ ਮੇਰੇ ਵਿਆਹ ਦੀ ਗੱਲ ਛਿੜੀ। ਪਿਤਾ ਜੀ ਨੇ ਸਤਿਗੁਰਾਂ ਅੱਗੇ ਬੇਨਤੀ ਕੀਤੀ। ਜਦ ਆਪ ਜੀ ਨੇ ਕਿਰਪਾ ਭਰੇ ਨੇਤਰਾਂ ਨਾਲ ਮੇਰੀ ਵੱਲ ਤੱਕਿਆ ਤਾਂ ਮੈਂ ਚਰਨ ਪਕੜ ਕੇ ਰੋ ਪਈ ਤੇ ਬੇਨਤੀ ਕੀਤੀ, ਹੇ ਜਾਣੀ ਜਾਣ ਜੀ, ਸੰਸਾਰ ਅਗਨ ਤੋਂ ਰੱਖ ਲਵੋ। ਆਖਣ ਲੱਗੇ, ਅਸਾਂ ਅੱਗ ਵਿੱਚ ਪਾਣੀ ਰੱਖਿਆ ਹੈ ਤੇ ਬੰਧਨ ਵਿੱਚ ਮੁਕਤੀ ਰੱਖੀ ਹੈ, ਗ੍ਰਿਸਤ ਵਿੱਚ ਨਿਰਵਾਣ ਸਿਖਾਲਣ ਆਏ ਹਾਂ। ਮੈਂ ਕਿਹਾ, ਸਤ ਬਚਨ, ਜੋ ਆਪ ਦਾ ਹੁਕਮ ਹੈ ਉਹ ਮੇਰਾ ਜੀਵਨ ਹੈ। ਤਦ ਆਪ ਬੋਲੇ, ਗ੍ਰਿਸਤੀ ਵਾਹਿਗੁਰੂ ਤੱਕ ਪਹੁੰਚੇ। ਵਾਹਿਗੁਰੂ ਦਾ ਪਿਆਰ ਤੇ ਗ੍ਰਿਸਤ ਉਦਾਸ ਦੋਵੇਂ ਕੀਕੂ ਨਿਭਣ। ਇਹ ਗੱਲ ਕਰਕੇ ਦੱਸਣ ਲਈ ਅਸਾਂ ਗ੍ਰਿਸਤ ਉਦਾਸ ਮਤ ਟੋਰਿਆ ਹੈ। ਗ੍ਰਿਸਤ ਕਰੇ ਪਰ ਅਧਰਮ ਕਰੇ, ਉਹ ਮਾੜਾ ਹੈ ਤੇ ਜੇ ਕੋਈ ਹੱਠ ਭੇਖ ਤੇ ਵਿਖਾਵੇ ਕਰਕੇ ਨਹੀਂ ਪਰ ਸਹਿ ਸੁਭਾਵ ਗ੍ਰਿਸਤ ਨਾ ਕਰੇ ਤੇ ਸਾਈਂ ਦੇ ਪਿਆਰ ਵਿੱਚ ਰੱਤਾ ਹੋਵੇ ਤਾਂ ਉਸ ਨੂੰ ਅਸੀਂ ਮਾੜਾ ਵੀ ਨਹੀਂ ਕਹਾਂਗੇ। ਪਖੰਡ ਬੁਰਾ ਹੈ, ਹਰ ਸ਼ਕਲ ਵਿੱਚ ਬੁਰਾ ਹੈ, ਵਿਖਾਵਾ ਹਰ ਸ਼ਕਲ ਵਿੱਚ ਮਾੜਾ ਹੈ। ਕਪਟ ਭੁੱਲ ਕੇ ਨਹੀਂ ਕਰਨਾ, ਅੰਤ ਜਿਉੜੇ ਦੇ ਸਿਰ ਨਬੇੜੇ ਪੈਂਦੇ ਹਨ। ਫਿਰ ਮੇਰੇ ਪਿਤਾ ਵੱਲ ਤੱਕ ਕੇ ਕਹਿਣ ਲੱਗੇ, ਇਸ ਲਾਡਲੀ ਨੂੰ ਦੁੱਖ ਨਾ ਦੇਣਾ, ਇਸ ਦੇ ਸਿਰ ਵਾਹਿਗੁਰੂ ਦਾ ਹੱਥ ਹੈ, ਇਹ ਜੋ ਕਰੇਗੀ ਉਹ ਮਾੜਾ ਨਹੀਂ ਰਹੇਗਾ। ਇਸ ਨੂੰ ਕਿਸੇ ਗੱਲੇ ਤੰਗ ਨਾ ਕਰਨਾ, ਸਹਿਜ ਸੁਭਾਵ, ਜੇ ਇਹ ਚਾਹੇ ਕਾਜ ਕਰ ਦੇਣਾ, ਜੇ ਨਾ ਚਾਹੇ ਤਾਂ ਨਾ ਕਰਨਾ। ਇਸ ਦੇ ਸਿਰ ਸਾਧ ਸੰਗਤ ਦੀ ਸੇਵਾ ਦਾ ਚੋਖਾ ਭਾਰ ਹੈ ਰਹੇਗਾ। ਸੁਰਤ ਇਸ ਦੀ ਨਾਮ ਦੇ ਘਰ ਰਸੀਆ ਹੋ ਚੁੱਕੀ ਹੈ, ਇਹ ਸੁਖੀ ਹੈ। ਫੇਰ ਮੇਰੇ ਵੀਰ ਦੇ ਸਿਰ ਹੱਥ ਫੇਰ ਕੇ ਹਰਦਾਸ ਨਾਮ ਬਖਸ਼ਿਆ, ਆਖਣ ਲੱਗੇ, ਸਿੱਖਾ ਤੂੰ ਰਾਜ ਕਰੀ, ਤੇਰੀ ਭੈਣ ਜੋਗ ਕਰੇਗੀ, ਤੇਰੇ ਰਾਜ ਵਿੱਚ ਉਸ ਦਾ ਜੋਗ ਚੱਲੇਗਾ ਔਰ ਉਸ ਦੇ ਜੋਗ ਨੂੰ ਤੇਰਾ ਰਾਜ ਸਹਾਰਾ ਦੇਵੇਗਾ। ਐਂ ਦੋਵੇਂ ਰਾਜ ਜੋਗ ਕਮਾ ਕੇ ਸਹਿਜ ਪਦ ਵਿੱਚ ਖੇਡੋਗੇ। ਕੀ ਦੱਸਾਂ ਕਿਸ ਤਰ੍ਹਾਂ ਦੇ ਅਮਿਤ ਦਾਨ ਦਿੰਦੇ, ਬੱਦਲ ਦੀ ਤਰ੍ਹਾਂ ਵਸਦੇ ਪਿਆਰੇ ਜੀ ਕਿਸੇ ਹੋਰ ਟਿਕਾਣੇ ਨੂੰ ਚਲੇ ਗਏ। ਅਸੀਂ ਸ਼ਾਂਤ ਤੇ ਪਿਆਰ ਭਰੀ ਉਦਾਸੀ ਵਿੱਚ ਪੈ ਗਏ, ਪਰ ਨਿੱਤ ਦਾ ਸਤਸੰਗ, ਸਵੇਰ ਵੇਲੇ ਆਸਾ ਦੀ ਵਾਰ ਦਾ ਕੀਰਤਨ, ਸਾਂਝ ਨੂੰ ਸੋਦਰ ਦੀ ਚੌਂਕੀ ਤੇ ਆਰਤੀ ਆਦਿ ਸੱਚੇ ਪਰਚੇਵੇਂ ਸਾਡੇ ਨਾਲ ਸਨ। ਪਿਤਾ ਜੀ ਰਾਜ ਕਰਦੇ ਤੇ ਮੈਂ ਸੰਗਤ ਦੀ ਸੇਵਾ ਕਰਦੀ ਸਾਂ। ਇਸ ਤਰ੍ਹਾਂ ਜਦ ਵੀਰ ਜੀ ਰਾਜ ਭਾਗ ਤੇ ਆਏ ਤਾਂ ਗੁਰਵਾਕ ਸਫਲ ਹੋਏ। ਇਸੇ ਤਰ੍ਹਾਂ ਮੇਰੀ 50 ਵਰੇ ਦੀ ਉਮਰ ਜੋ ਮੈਨੂੰ ਤੁਰੋਂ ਮਿਲੀ ਸੀ ਬਤੀਤ ਹੋਈ। ਹਾਂ ਮੁਸਾਫਰ, ਇੱਥੇ ਇੱਕ ਅਣਜਾਣ ਗਰੀਬ ਸਿੱਖ ਮੁਸਾਫਰ ਬਾਣੀ ਪੜ੍ਹਦਾ ਬੈਠਾ ਸੀ, ਜੋ ਇਕੱਲਾ ਸੀ ਪਰ ਜਿਸ ਨੂੰ ਕੋਈ ਨਹੀਂ ਸੀ ਜਾਣਦਾ, ਜੋ ਮੂਰਖ ਤੇ ਖੁਰਦਰੇ ਹੱਥਾਂ ਨਾਲ ਕਾਇਲ ਕੀਤਾ ਗਿਆ ਤੇ ਦੋ ਅੱਖਾਂ ਤੋਂ ਬਿਨਾਂ, ਕਿਸੇ ਹੀ ਦੇ ਨੀਰ ਵੱਗੇ ਤੋਂ ਬਿਨਾਂ ਸਸਕਾਰਿਆ ਗਿਆ, ਉਹ ਗੁੰਮ ਆਇਆ ਤੇ ਗੁੰਮ ਗਿਆ। ਪਰ ਉਹ ਗੁਰੂ ਨਾਨਕ ਦੇਵ ਜੀ ਦੀ ਕਣੀ ਵਾਲਾ ਆਪਣੀ ਗੁੰਮ ਯਾਤਰਾ ਵਿੱਚ ਇੱਕ ਐਸਾ ਵਾਕ ਕਰ ਗਿਆ ਕਿ ਜਿਸ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਸਾਡੇ ਤਪਿਓਂ ਤੁਰੇ ਸਨ, ਤਦ ਤਪੇ ਦੀ ਹੱਦ ਤੱਕ ਜੋ ਸਿੱਖ ਛੱਡਣ ਗਏ ਉਹਨਾਂ ਦੀ ਗਿਣਤੀ 900 ਤੋਂ ਵਧੀਕ ਸੀ। ਇੱਕ ਸਿੱਖ ਦੀ ਜਿੰਦੜੀ ਆਪਣੀ ਚੁੱਪ ਆਵਾਜ਼ ਨਾਲ ਹਜ਼ਾਰਾਂ ਨੂੰ ਉਧਾਰਨ ਦਾ ਕਾਰਨ ਹੋਈ। ਉਹ ਪਿਆਰੀ ਆਤਮਾ ਇੱਥੇ ਬੈਠੀ ਸੀ, ਪਰ ਉਸ ਦੇ ਖੂਨ ਦੇ ਇੱਕ ਟੇਪੇ ਦੇ ਬਦਲੇ ਇੱਥੇ ਇੱਕ ਇੱਕ ਸਿੱਖ ਪੈਦਾ ਹੋਇਆ। ਹੇ ਮੁਸਾਫਰ, ਕੀ ਤੂੰ ਸਿੱਖ ਹੈ? ਸਿੱਖ ਕੇ ਸਿੱਖੀ ਕੀ ਹੁੰਦੀ ਹੈ? ਔਰ ਗੁਰੂ ਨਾਨਕ ਜੀ ਦੇ ਉਸ ਸੁੱਖ ਸੁਨੇੜੇ ਦਾ ਜੋ ਉਸਨੇ ਦੇਖ ਕੇ ਤੋਟੇ ਪੱਖ ਵਿੱਚੋਂ ਕੱਢ ਕੇ ਲਾਹੇ ਪੱਖ ਵਿੱਚ ਲੋਕਾਂ ਨੂੰ ਪਾ ਦਿੱਤਾ, ਆਵਾਜ਼ਾਂ ਸੁਣ ਤੇ ਸਿੱਖ ਔਰ ਫੇਰ ਸੰਸਾਰ ਨੂੰ ਸਿਖਾ, ਔਰ ਦੇਖ ਕਿ ਇੱਕ ਸਿੱਖ ਵਿੱਚ ਕਿੰਨੀ ਸਮਰੱਥਾ ਹੁੰਦੀ ਹੈ। ਦੇਖ ਕਿ 1.25 ਲੱਖ ਕੀਕੂ ਹੋ ਜਾਂਦਾ ਹੈ, ਤੋਟੇ ਦਾ ਸੁਭਾਅ ਲਾਹੇ ਦੇ ਘਰ ਕੀਕੂ ਆ ਵਸਦਾ ਹੈ। ਇਹ ਕੁਝ ਆਖਣ ਮਗਰੋਂ ਉਹ ਸੂਰਤ ਚੁੱਪ ਹੋ ਗਈ, ਮੇਰੇ ਵੱਲੋਂ ਨਜ਼ਰ ਮੋੜ ਕੇ ਅਰਸ਼ਾਂ ਵੱਲ ਤੱਕੀ, ਫੇਰੀ ਮੇਰੇ ਵੱਲ ਤੱਕੀ ਤੇ ਬੋਲੀ, ਮਨੋ ਨਾ ਵਿਸਾਰ, ਇਹਨ ਸਤਿਆਈ ਹੈ, ਜਿਉ ਰਾਖੇ ਕਿਰਪਾ ਧਾਰ, ਤਿਵੇਂ ਸੁੱਖ ਪਾਈ ਹੈ, ਮੈਂ ਅੰਦਲੇ ਹਰ ਨਾਮ ਲਕਟੀ ਟੋਹਣੀ, ਰਹੋ ਸਾਹਿਬ ਕੀ ਟੇਕ, ਨਾਮ ਉਹ ਹੈ ਮੋਹਣੀ। ਇਹ ਅਤ ਪਿਆਰ ਨਾਲ ਗਾਉਂਦੀ, ਮੇਰੇ ਤੇ ਤੁੱਠ ਤੁੱਠ ਕੇ ਨਜ਼ਰ ਪਾਉਂਦੀ, ਫਿਰ ਉੱਪਰ ਉੱਚੀ ਚੜ੍ਹਦੀ ਆਕਾਸ਼ ਵਿੱਚ ਇੱਕ ਕਿਰਨ ਵਾਂਗੂ ਲੱਸਦੀ ਲੱਸਦੀ ਦੂਰ ਹੁੰਦੀ, ਮੱਧਮ ਪੈਂਦੀ, ਅਤ ਗੁੰਮ ਹੋ ਗਈ। ਮੈਨੂੰ ਨੀਂਦ ਵਿੱਚ ਉਸ ਦੇ ਗੁੰਮ ਹੋ ਜਾਣ ਦਾ ਬਿਰਹਾ ਪਿਆ ਤੇ ਚਿੱਤ ਕੁਝ ਕਾਲਾ ਪਿਆ। ਉਸ ਕਾਲ ਵਿੱਚ ਜਾਗ ਖੁੱਲ ਗਈ, ਮੈਂ ਸਾਂ ਤੇ ਉਹ ਮੱਠ ਸੀ, ਇਕਾਂਤ ਤੇ ਸ਼ਾਂਤ ਸੀ, ਪਰ ਇੱਕ ਸੁਗੰਧੀ ਤੇ ਰਸ ਫੁਹਾਰ ਉੱਥੇ ਭਰੀ ਜਾਪਦੀ ਸੀ, ਜਿਸ ਦਾ ਛਿਣਕਾਓ ਮੇਰੇ ਲੂਹਾਂ ਨੂੰ ਛੂ ਛੂ ਕੇ ਅੰਦਰ ਸਿੰਜਰਦਾ ਸੀ ਤੇ ਅੰਦਰੋਂ ਕੋਈ ਚਰਨਾਟ ਛਿੜ ਕੇ ਲੂਹਾਂ ਨੂੰ ਲੂਹ ਕੰਡੇ ਕਰਦੀ ਸੀ। ਵਾਹ ਵਾਹ ਸਤਿਗੁਰੂ ਨਾਨਕ, ਤੇਰਾ ਬਿਰਧ ਪਤਤ ਪਾਵਣ, ਵਾਹ ਕੀਕੂ ਤਾਰਿਆ ਤੇ ਕੀਕੂ ਮੈਂ ਭੁੱਲ ਕੇ ਕੁੱਛੜ ਖੇਡ ਦੇ ਬਾਲ ਨੂੰ ਆਪਣੇ ਅਗੰਮੀ ਦੇਸ਼ ਦਾ ਕੋਈ ਝਾਕਾ ਦੇ ਕੇ ਸੱਚੀ ਸੋਝੀ ਪਾਈ ਹੈ। ਇਹ ਪ੍ਰਸੰਗ, ਇਹ ਵਾਰਤਾ ਬੜੀ ਅਚਰਜ ਹੈ। ਸਤਿਗੁਰੂ ਦੇ ਇਹੋ ਜਿਹੇ ਤਾਰਨਹਾਰ ਬਿਰਧ ਦੇ ਅਨੇਕਾਂ ਕੌਤਕ ਹੋਏ ਜੋ ਸੋਕ ਹੈ ਕਿ ਲਿਖੇ ਨਹੀਂ ਗਏ। ਲਿਖਣ ਵਿੱਚ ਤਾਂ ਅੱਤ ਥੋੜੇ ਆਏ ਹਨ, ਹਾਂ ਕੌਣ ਸਮੇਂ ਦੇ ਵਲੇਟੇ ਚਿੱਠੇ ਖੋਲੇ ਤੇ ਵਾਚੇ। ਮੈਨੂੰ ਇਹ ਸੋਹਣੀ ਵਾਰਤਾ ਦਿਸੀ ਹੈ, ਅਚਰਜ ਵਾਲੀ ਹੈ, ਸਿੱਖਿਆ ਵਾਲੀ ਹੈ, ਤਾਰਨਹਾਰ ਹੈ ਮੇਰੇ ਤੇ ਇਸ ਦਾ ਉਪਕਾਰ ਹੋਇਆ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ ਦਾ ਉਪਦੇਸ਼ ਮੇਰੇ ਹਿਰਦੇ ਤੇ ਲਿਖਿਆ ਗਿਆ ਹੈ। ਇਵੇਂ ਇਹ ਵਾਰਤਾ ਹੋਰਨਾਂ ਨੂੰ ਸੁਖਦਾਤੀ ਹੋ ਸਕਦੀ ਹੈ, ਇਸ ਲਈ ਮੈਂ ਸਵੇਰੇ ਹੀ ਸੁਪਨਾ ਚੇਤੇ ਕਰ ਕਰ ਘੋਖ ਘੋਖ ਕੇ ਯਾਦ ਕੀਤਾ ਤੇ ਚੇਤਾਵਨੀਆਂ ਲਈ ਲਿਖ ਲਈਆਂ, ਜੋ ਕਿਵੇਂ ਕਿਸੇ ਲਿਖਤ ਵਿੱਚ ਆ ਕੇ ਕਿਸੇ ਸੁਪਾਗ ਲੇਖਣੀ ਦੇ ਰਸਤੇ ਗੁਰਯਸ ਦਾ ਚਾਤ੍ਰਿਕ ਨੈਣਾ ਤੇ ਪਪੀਹੇ ਕੰਨਾਂ ਤੱਕ ਅੱਪੜਦੀ ਹਿਰਦਿਆਂ ਵਿੱਚ ਅੰਮ੍ਰਿਤ ਦੀ ਠੰਡ ਪਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।